वचन वसे जी मां ले
Bye. ਵਚਨ ਵਸੇ ਜੀ ਨਾਲੇ ਜੀ ਨਾਲੇ ਜੀ ਨਾਲੇ ਜਪੋ ਵਾਹਿਗੁਰੂ ਸਭ ਦੇ ਨੇਤਰ ਬੰਦ ਚੌਂਕੜੀਆਂ ਵਜੀਆਂ ਹੋਂ ਪਾਸੇ ਜੀ ਨਾ ਲੈ ਗੌਰ ਕਰਿਓ ਬਾਣੀ ਜੋ ਸਿੱਖਿਆ ਮਿਲਦੀ ਹੈ ਕਿਹੋ ਜਿਹਾ ਜਪ ਸਤਨਾਮ ਰਾਮ ਨਾਮ ਜਪ ਹਿਰਦੇ ਮਾਏ ਮਾਹੇ ਮਾਹੇ ਕੀ ਮਿਲੇਗਾ ਨਾਨਕ ਪਤ ਸੇਤੀ ਘਰ ਜਾਏ ਨਾਨਕ ਪਤ ਸੇਤੀ ਘਰ ਜਾਏ ਇਸ ਲਈ ਭਜਨ ਵਸੇ ਜੀ ਨਾਲ ਗੁਰ ਕਾ ਭਜਨ ਵਸੇ ਜੀ ਨਾਲ ਜੀ ਨਾਲ ਜੀ ਨਾਲ
ਵਚਨ ਵਸੇ ਦੀ ਨਾਲੇ ਵਚਨ
ਜਪਣਾ ਜ਼ਬਾਨ ਤੱਕ ਨਾ ਰਹਿ ਜਾਵੇ, ਹਿਰਦੇ ਵਿੱਚ ਵਸ ਜਾਵੇ। ਜੀ ਦਾ ਅਰਥ ਹੈ ਹਿਰਦਾ। ਗੁਰ ਕਾ ਬਚਨ ਵਸੇ ਜੀ ਨਾਲੇ। ਜਿਸਨੇ ਇਹ ਦਾਤ ਪ੍ਰਾਪਤ ਕਰ ਲਈ ਉਹਦਾ ਕਿੰਨਾ ਸਤਿਕਾਰ,
ਕਿਨਕਾ ਏਕ ਜਿਸ ਜੀ ਵਸਾਏ, ਕਿਨਕਾ ਏਕ ਜਿਸ ਜੀ
ਸਿਮਰ। ਪਹਿਲਾ ਸਿਮਰੋ ਰੱਟਣਾ, ਜਵਾਨ ਦੇ ਰਾਹੀਂ ਤੂੰ ਰੱਟਦਾ ਪਿਆ, ਆਵਾਜ਼ ਵੀ ਆ ਰਹੀ। ਰੱਟਦਿਆਂ ਰੱਟਦਿਆਂ ਜਪਣ ਤੇ ਪਹੁੰਚ ਜਾਏਗਾ, ਆਵਾਜ਼ ਆਉਣੀ ਬੰਦ ਹੋ ਗਈ, ਪਰ ਜਾਪ ਚੱਲ ਰਿਹਾ। ਜਪਦਿਆਂ ਜਪਦਿਆਂ ਪਹੁੰਚ ਜਾਏਗਾ, ਜਵਾਨ ਵੀ ਨਹੀਂ ਹਿੱਲਦੀ ਪਈ, ਆਵਾਜ਼ ਵੀ ਨਹੀਂ ਆ ਰਹੀ, ਪਰ ਜਾਪ ਹਿਰਦੇ ਵਿੱਚ ਚੱਲ ਰਿਹਾ। ਅੰਦਰੋਂ ਸਾਂਝ ਪੈ ਗਈ, ਤੀਜੇ ਸਿਮਰ ਤੇ ਪਹੁੰਚ ਗਿਆ। ਜਦੋਂ ਤੀਜੇ ਸਿਮਰ ਤੇ ਪਹੁੰਚ ਗਿਆ ਤੇ ਅੱਗੇ ਕੀ ਹੈ, ਸੁੱਖ ਪਾਵੋ, ਕੋਈ ਦੁੱਖ ਨਹੀਂ, ਫਿਰ ਸੁੱਖ ਹੀ ਸੁੱਖ ਨੇ। ਜਦੋਂ ਤੀਜੇ ਸਿਮਰ ਤੇ ਪਹੁੰਚ ਗਿਆ, ਰੱਟਣ ਤੋਂ ਧਿਆਉਣ ਤੇ ਪਹੁੰਚ ਗਿਆ, ਹਿਰਦੇ ਰਾਹੀਂ ਜਪਣ ਤੇ ਪਹੁੰਚ ਗਿਆ, ਸਿਮਰੋ ਸਿਮਰ ਸਿਮਰ ਸੁਖ ਅਖੀਰ ਦੇ ਸ਼ਬਦ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਜੀ ਮੈਂ ਨੀਚਾਂ ਦਾ ਨੀਚ ਤੇਰਾ ਸਿਮਰਨ ਹਿਰਦੇ ਚ ਕਿਵੇਂ ਵਸਾਵਾਂ, ਮੇਰੇ ਤੇ ਕਿਰਪਾ ਕਰ। ਜਿਨ੍ਹਾਂ ਨੇ ਤੇਰਾ ਸਿਮਰਨ ਹਿਰਦੇ ਚ ਵਸਾਇਆ ਉਹਨਾਂ ਦੇ ਚਰਨਾਂ ਦੀ ਧੂੜੀ ਮੈਨੂੰ ਬਖਸ਼ ਦੇ। ਸਾਰੇ ਇੱਕ ਗੱਲ ਦੱਸੋ, ਇੱਕ ਦੀਵਾ ਜਗਿਆ ਹੋਵੇ ਤੇ ਬੁਝੇ ਨੂੰ ਜਗਾ ਦਿੰਦਾ ਕਿ ਨਹੀਂ? ਜਗਿਆ ਦੀਵਾ ਬੁਝੇ ਨੂੰ ਜਗਾ ਸਕਦਾ, ਪਰ ਬੁਝਿਆ ਜਗਦੇ ਨੂੰ, ਬੁਝਿਆ ਬੁਝੇ ਨੂੰ ਨਹੀਂ ਜਗਾ ਸਕਦਾ। ਸ਼ਬਦ ਦੇ ਅਖੀਰ ਤੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕਿਸੇ ਜਗੇ ਹੋਏ ਦੀਵੇ ਦੀ ਸੰਗਤ ਬਖਸ਼ ਦੇ, ਮੇਰਾ ਬੁਝਿਆ ਦੀਵਾ ਵੀ ਜਗ ਜਾਵੇ। ਕੀ ਆਖਿਆ? ਕਾਂਖੀ ਜਾਵੇ, ਮੈਨੂੰ ਉਹਦੀ ਸੰਗਤੀ ਬਖਸ਼ ਦੇ, ਮੇਰਾ ਵੀ ਬੁਝਿਆ ਦੀਵਾ ਜਗ ਪਵੇ। ਨਾਨਕ ਉਨ ਸੰਗ ਮੋਹੇ ਉਧਾਰੋ, ਮੋਹੇ
ਗਣੀ ਨਾ ਆਵੇ। ਏਕ ਜਿਸ ਜੀ ਬਸਾਵੇ ਗੁਰ ਕਾ ਬਚਨ ਬਸੇ ਜੀ ਗੁਰ ਕਾ ਬਚਨ ਬਸੇ ਜੀ ਨਾਲੇ ਜੀ ਨਾਲੇ ਗੱਲ ਹਿਰਦੇ ਦੀ ਗੱਲ ਅੰਦਰ ਦੀ ਗੱਲ ਮੰਨਣ ਦੀ ਐਸਾ ਨਾਮ ਨਿਰੰਜਨ ਹੋ ਐਸਾ ਨਾਮ ਨਿਰੰਜਨ ਇੱਕ ਮਨ ਜਾਣੇ ਮਨ ਕੋ
ਜਿਹੜਾ ਮਨ ਕਰਕੇ
ਜੇ ਕੋ ਮਨ ਜਾਣੇ ਮਨ ਕੋ ਮਨ ਐਸਾ ਨਾਮ
Thank you.
ਮਾਈ ਪਾਈ ਜਿੱਥੇ ਜਿੱਥੇ ਬੈਠਾ ਹੈ ਮਨ ਦੀ ਬਿਰਤੀ ਕਰੋ ਇਕਾਗਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਸਾਰੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਿੰਨ ਸ਼ਬਦ ਤੁਸੀਂ ਸਰਵਣ ਕੀਤੇ ਗੁਰ ਕਾ ਬਚਨ ਵਸੇ ਜੀ ਨਾਲੇ ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਜਦੋਂ ਮਨ ਕਰਕੇ ਗੁਰੂ ਜੀ ਦੇ ਬਚਨ 'ਤੇ ਚੱਲਣ ਦੀ ਯਤਨ ਕਰੇਗਾ ਪ੍ਰਾਪਤੀ ਹੈ। ਆਪਣੇ ਦਿਮਾਗ ਦੀ ਜਿਹੜੀ ਸੋਚ ਹੈ ਨਾ ਇਹਨੂੰ ਗੁਰੂ ਬਾਬੇ ਦੇ ਚਰਨਾਂ 'ਚ ਰੱਖਿਓ ਇਸ਼ਾਰਾ ਸਮਝਿਓ। ਬਾਣੀ ਦੇ ਤਿੰਨ ਵਿਸ਼ੇ ਨੇ। ਬਾਣੀ ਨੂੰ ਪੜ੍ਹਨਾ ਵੀ ਮਹਾਨ ਹੈ ਬਾਣੀ ਨੂੰ ਸੁਣਨਾ ਵੀ ਮਹਾਨ ਹੈ ਪਰ ਜਦ ਤੱਕ ਬਾਣੀ ਨੂੰ ਮੰਨਦਾ ਨਹੀਂ ਮੰਜ਼ਿਲ ਨਹੀਂ ਮਿਲ ਸਕਦੀ। ਪੜ੍ਹਨਾ ਵੀ ਮਹਾਨ ਹੈ ਸੁਣਨਾ ਵੀ ਮਹਾਨ ਹੈ ਪਰ ਜਦ ਤੱਕ ਮੰਨਦਾ ਨਹੀਂ ਮੰਜ਼ਿਲ ਨਹੀਂ ਮਿਲੇਗੀ। ਮੰਜ਼ਿਲ ਮੰਜ਼ਿਲ ਅਤੇ ਜਦੋਂ ਤੱਕ ਮੰਜ਼ਿਲ ਨਾ ਮਿਲੇ ਯਾਦ ਰੱਖਿਓ ਆਨੰਦ ਨਹੀਂ ਆਏਗਾ। ਤੁਸੀਂ ਘਰੋਂ ਨਿਕਲੋ ਮੈਂ ਹੇਮਕੁੰਡ ਸਾਹਿਬ ਦਰਸ਼ਨ ਕਰਨ ਚੱਲਿਆ ਰਿਸ਼ੀਕੇਸ਼ ਤੋਂ ਵਾਪਸ ਆ ਜਾਓ ਕਿਸੇ ਨੂੰ ਨਹੀਂ ਆ ਕੇ ਕਹਿ ਸਕੋਗੇ ਬੜਾ ਹੀ ਆਨੰਦ ਆਇਆ ਮੈਂ ਹੇਮਕੁੰਡ ਦੇ ਦਰਸ਼ਨ ਕਰਕੇ ਆਇਆ। ਇਹੋ ਹੀ ਆਖੋਗੇ ਮੈਂ ਤਾਂ ਰਾਹ 'ਚੋਂ ਹੀ ਵਾਪਸ ਆ ਗਿਆ। ਅਤੇ ਜੇ ਦਰਸ਼ਨ ਕਰਕੇ ਆਓ ਤਾਂ ਡਟ ਕੇ ਕਹਿ ਸਕਦੇ ਹੋ ਹਾਂ ਬਈ ਮੈਂ ਹੇਮਕੁੰਡ ਦੇ ਦਰਸ਼ਨ ਕਰਕੇ ਆਇਆ ਹਾਂ। ਮੈਂ ਹੇਮਕੁੰਟ ਦੇ ਦਿਦਾਰੇ ਕਰਕੇ ਕਿਉਂ ਮੰਜ਼ਿਲ 'ਤੇ ਪਹੁੰਚ ਗਏ ਹੋ। ਬਾਣੀ ਨੂੰ ਜਦੋਂ ਮੰਨੋਗੇ ਉਦੋਂ ਮੰਜ਼ਿਲ ਦੀ ਪ੍ਰਾਪਤੀ ਹੋਏਗੀ ਨਹੀਂ ਤਾਂ ਮੰਜ਼ਿਲ ਨਹੀਂ ਮਿਲ ਸਕਦੀ। ਪੜ੍ਹਨਾ ਵੀ ਮਹਾਨ ਹੈ ਸੁਣਨਾ ਵੀ ਮਹਾਨ ਹੈ ਪਰ ਮੰਨਣ ਤੋਂ ਬਿਨਾਂ। ਹੁਣ ਤੁਸੀਂ ਜਿੰਨੀ ਸੰਗਤ ਬੈਠੇ ਹੋ ਜਦੋਂ ਵਾਹਿਗੁਰੂ ਦਾ ਜਾਪ ਹੋਇਆ ਸ਼ਬਦ ਲੱਗੇ ਤੁਸੀਂ ਚਿੱਤ ਲਾ ਕੇ ਬਾਬੇ ਦੇ ਚਰਨਾਂ 'ਚ ਜੁੜੇ ਬੜੀ ਮਸਤੀ ਨਾਲ ਜੁੜੇ ਸਿਮਰਨ ਕੀਤਾ ਅਤੇ ਜਦੋਂ ਤੁਸੀਂ ਇੱਥੋਂ ਉੱਠ ਕੇ ਘਰ ਜਾ ਕੇ ਜੇ ਟੀ ਵੀ ਦਾ ਬਟਨ ਨੱਪਦੇ ਹੋ 11:30 ਤੱਕ ਟੀ ਵੀ ਵੇਖ ਕੇ ਸੌਵੋ ਅਤੇ ਸਮਝ ਲੈਣਾ ਵੀ ਤੁਹਾਨੂੰ ਮੰਜ਼ਿਲ ਨਹੀਂ ਮਿਲ ਸਕਦੀ। ਕਿਉਂ ਤੁਸੀਂ ਮੰਨਿਆ ਨਹੀਂ ਬਾਣੀ ਨੂੰ ਕਿ ਅੱਖੀ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਤੁਸੀਂ ਮੰਨਿਆ ਨਹੀਂ ਬਾਣੀ ਨੂੰ ਨੈਨੋ ਪੇਖ ਠਾਕੁਰ ਕਾ ਰੰਗ ਇਹਨਾਂ ਅੱਖਾਂ ਨਾਲ ਠਾਕੁਰ ਦੇ ਰੰਗ ਨੂੰ ਵੇਖ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ। ਅੱਖਾਂ ਦੇ ਬਾਰੇ ਬਹੁਤ ਕੁਝ ਗੁਰੂ ਮਹਾਰਾਜ ਨੇ ਕਿਹਾ ਜਦੋਂ ਉਹਨੂੰ ਅਸੀਂ ਮੰਨਣ 'ਚ ਨਹੀਂ ਲਿਆਵਾਂਗੇ ਤੇ ਗੁਰੂ ਬਾਬਾ ਫਿਰ ਕਹੇਗਾ ਤੇਰਾ ਪੜ੍ਹਨਾ ਤੇ ਮੁਬਾਰਕ ਏ ਸੁਣਨਾ ਵੀ ਮੁਬਾਰਕ ਏ। ਜਦੋਂ ਤੂੰ ਸੰਗਤ 'ਚ ਆ ਕੇ ਸੁਣਨਾ ਤੇ ਪੜ੍ਹਨਾ ਤੇਰੇ ਪੁੰਨ ਬਣ ਜਾਂਦੇ ਨੇ ਪਰ ਮੈਂ ਕੀ ਕਰਾਂ ਤੂੰ ਮੰਨਦਾ ਨਹੀਂ। ਇੱਕ ਬੰਨਿਓ ਤੂੰ ਪੁੰਨ ਬਣਾ ਕੇ ਖੜਨਾ ਦੂਜੇ ਪੁੰਨਿਓ ਆਪਣੇ ਪੁੰਨਾਂ ਨੂੰ ਸਾੜ ਲੈਂਦਾ ਹੈ ਤੇ ਜਦੋਂ ਮੰਨ ਲਓਗੇ ਗੁਰ ਮੇਰੇ ਸੰਗ ਸਦਾ ਹੈ ਘਰ ਜਾ ਕੇ ਵੀ ਗੁਰੂ ਨਾਲ ਹੈ ਰਾਤੀ ਸੁੱਤਿਆਂ ਵੀ ਨਾਲ ਹੈ ਸਵੇਰੇ ਉੱਠਦਿਆਂ ਵੀ ਨਾਲ ਹੈ। ਮੰਨਣ ਤੋਂ ਬਾਅਦ ਮੰਜ਼ਿਲ ਮਿਲੇਗੀ। ਥੋੜੀ ਬਰੀਕੀ ਸਮਝਿਓ। ਹੁਣ ਅਸੀਂ ਕੋਈ ਬੰਦਾ ਪੜ੍ਹੀ ਜਾਵੇ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜਿਸਕੇ ਅੰਤਰ ਰਾਜ ਅਭਿਮਾਨ। ਕੋਈ ਬੰਦਾ ਪੜ੍ਹੀ ਜਾਵੇ ਰੋਜ਼ ਇੱਕ ਘੰਟਾ ਪੜ੍ਹੇ ਵੀ ਜਿਹਦੇ ਅੰਦਰ ਹੰਕਾਰ ਏ ਉਹ ਨਰਕਾਂ ਦਾ ਕੁੱਤਾ ਬਣਦਾ ਹੈ ਸਵਾਨ ਕੁੱਤੇ ਨੂੰ ਕਹਿੰਦੇ।
ਇੱਕ ਕੁੱਤਾ ਜਿਹੜਾ ਧਰਤੀ ਦਾ ਜਿੱਥੇ ਅਸੀਂ ਇੱਥੇ ਵੇਖਦੇ ਹਾਂ, ਇੱਕ ਕੁੱਤਾ ਹੁੰਦਾ ਨਰਕਾਂ ਦਾ। ਇਹਨੂੰ ਪੜ੍ਹੀ ਜਾਈਏ, ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਵਸਵਾਨ, ਰੋਜ਼ ਇੱਕ ਘੰਟਾ ਪੜ੍ਹੀ ਜਾਓ ਤੇ ਮੰਨਣ ਚ ਨਾ ਲਿਆਓ। ਜਰਾ ਜਾ ਤੁਹਾਡੇ ਘਰ ਚ ਦਸਵੰਧ ਨਿਕਲੇ 400 ਰੁਪਈਆ ਤੇ ਗੁਰਦੁਆਰੇ ਚ ਪੱਖਾ ਚੜਾਓ ਤੇ ਨਾਲ ਕਵੋ ਵੇਖੀ ਤਿੰਨਾਂ ਪਰਾਂ ਤੇ ਮੇਰਾ ਨਾਂ ਆਉਣਾ ਚਾਹੀਦਾ ਤਿੰਨਾਂ ਪਰਾਂ ਤੇ, ਤੇ ਸਮਝ ਲੈਣਾ ਪੜਿਆ ਹੈ ਮੰਨਿਆ ਨਹੀਂ, ਪੜਿਆ ਹੈ। ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਪਰ ਮੰਨਿਆ ਨਹੀਂ। ਇਹ ਪੜਿਆ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ, ਵੱਡੇ ਵੱਡੇ ਹੰਕਾਰੀ ਗਰਭ ਵਿੱਚ ਗਲ ਗਏ ਪਰ ਮੰਨਿਆ ਨਹੀਂ। ਜਰਾ ਜਾ ਪੱਖਾ ਚੜਾਇਆ ਤੇ ਆਖਿਆ ਤਿੰਨਾਂ ਪਰਾਂ ਤੇ ਮੇਰਾ ਨਾਂ ਆਵੇ, ਸਮਝ ਲੈਣਾ ਮੰਨਣ ਚ ਨਹੀਂ ਗੱਲ ਲਿਆਉਂਦੀ। ਕੋਈ ਕੂਲਰ ਚੜਾਇਆ ਤੇ ਆਖਿਆ ਮੇਰਾ ਨਾਂ ਜ਼ਰੂਰ ਲਿਖਿਓ ਬਈ, ਸ਼ਹੀਦਾਂ ਤੇ ਕੂਲਰ ਚੜਾਉਣਾ, ਜਿੰਨੇ ਮੱਥਾ ਟੇਕਣ ਆਉਣ ਪਤਾ ਤੇ ਲੱਗੇ ਮੈਂ ਕੂਲਰ ਚੜਾਇਆ, ਸਮਝ ਲੈਣਾ ਪੜਿਆ। ਹੰਕਾਰ ਕਰਨਾ ਮਾੜਾ ਪਰ ਮੰਨਿਆ ਨਹੀਂ, ਅਜੇ ਨਾਂ ਲਿਖਾਉਂਦਾ ਫਿਰਦਾ ਹੈ। ਕੋਈ ਬੰਦਾ ਇਹ ਗੱਲ ਨੂੰ ਰੋਜ਼ ਪੜ੍ਹੀ ਚੱਲੇ, ਜਿਸਕੇ ਅੰਦਰ ਰਾਜ ਅਭਿਮਾਨ ਤੇ ਆਪਣੇ ਨਾਂ ਦੀ ਮਸ਼ਹੂਰੀ ਨੂੰ ਨਾ ਪਿੱਛੇ ਢਾਵੇ ਤੇ ਗੁਰੂ ਨਾਨਕ ਵੀ ਫਿਰ ਹੱਸਦਾ ਹੈ ਵੇਖ ਕੇ, ਕਹਿਣ ਲੱਗੇ ਵੀ ਕਿਹੋ ਜਿਹਾ ਆਰਟੀਫਿਸ਼ਲ ਬੰਦਾ ਹੈ, ਮੰਨਣ ਚ ਨਹੀਂ ਲਿਆਂਦਾ। ਮੰਨਣ ਤੋਂ ਬਾਅਦ ਮੰਜ਼ਿਲ ਮਿਲੇਗੀ। ਜੇ ਪੜ੍ਹੀਏ ਉਹਨੂੰ ਤੱਕੜੀ ਦੇ ਛਾਬੇ ਚ ਪਾ ਦੇਈਏ। ਵੀ ਸਾਹਿਬ ਤੇ ਕਹਿੰਦਾ ਜਿਹਦੇ ਅੰਦਰ ਅਭਿਮਾਨ ਤੇ ਹੰਕਾਰ ਆ ਗਿਆ ਉਹ ਨਰਕਾਂ ਦਾ ਕੁੱਤਾ ਬਣੇਗਾ, ਤੇ ਮੈਂ ਵੇਖਾਂ ਮੈਂ ਕਿੰਨਾ ਕੁ ਹੰਕਾਰੀ ਆ, ਦੂਜੇ ਛਾਬੇ ਚ ਜੀਵਨ ਪਾ, ਇੱਕ ਦਿਨ ਆਏਗਾ ਤੈਨੂੰ ਮੰਜ਼ਿਲ ਮਿਲ ਜੇ। ਬਾਣੀ ਨੂੰ ਪੜ੍ਹਨਾ ਵੀ ਮਹਾਨ, ਸੁਣਨਾ ਵੀ ਮਹਾਨ, ਮੰਨਣ ਤੋਂ ਬਾਅਦ ਮੰਜ਼ਿਲ ਮਿਲੇਗੀ। ਹੁਣ ਕੋਈ ਬੰਦਾ ਪੜ੍ਹੀ ਚੱਲੇ, 68 ਤੀਰਥ ਸਗਲ ਪੁੰਨ ਜੀ ਦਿਆਂ ਪ੍ਰਵਾਨ, 68 ਤੀਰਥ ਸਗਲ ਪੁੰਨ ਜੀ ਦਿਆਂ ਪ੍ਰਵਾਨ, ਬਈ ਇੱਕ ਜੀ ਤੇ ਦਇਆ ਕਰਦੀ ਏ, 68 ਤੀਰਥਾਂ ਤੇ ਇਸ਼ਨਾਨ ਦਾ ਫਲ ਮਿਲਦਾ, ਤੇ ਆਪਣੇ ਘਰ ਦੇ ਰਸੋਈ ਵਿੱਚ ਮੀਟ ਬਣਾ ਕੇ ਰੋਜ਼ ਖਾਵੇ, ਹਫ਼ਤੇ ਬਾਅਦ ਖਾਵੇ, ਉਹਦਾ ਪੜ੍ਹਨਾ ਕੀ ਕਿਹਾ ਜਾਏਗਾ? ਜੀ ਦਿਆ ਪ੍ਰਵਾਨ, ਤੂੰ ਮੰਨਿਆ ਤੇ ਹੈ ਹੀ ਨਹੀਂ। ਕੋਈ ਕਹੀ ਜਾਵੇ ਜੀ ਦਿਆ ਪ੍ਰਵਾਨ, ਪੰਕਤੀ ਪੜ੍ਹੀ ਚੱਲੇ ਤੇ ਮੀਟ ਨਾ ਛੱਡੇ, ਮੰਨਣ ਚ ਨਾ ਲਿਆਵੇ, ਤੁਸੀਂ ਦੱਸ ਦਿਓ ਪੜ੍ਹੇ ਲਿਖੇ ਹੋ, ਮੰਜ਼ਿਲ ਮਿਲ ਜੂ, ਗੁਰੂ ਨਾਨਕ ਦੀ ਪ੍ਰਸੰਨਤਾ ਮਿਲ ਜੂ, ਨਹੀਂ ਮਿਲੇ। ਕੋਈ ਵਾਜੇ ਤਬਲੇ ਢੋਲਕੀ ਲੈ ਕੇ ਜਾਂ ਉਂਝ ਪਈ ਪੜੀ ਜਾਵੇ, ਪੀਓ ਪੋਲ ਖੰਡੇ ਤਾਰ ਹੋਏ ਜਨਮ ਸੁਹੇਲਾ, ਪੀਓ ਪੋਲ। ਜਦੋਂ ਨੂੰ ਕਹੋ ਵੀ ਅੰਮ੍ਰਿਤ ਛਕ ਲੈ, ਮੈਂ ਅੰਮ੍ਰਿਤ ਨਹੀਂ ਛਕਣਾ, ਤੇ ਸਮਝ ਲਵੋ ਪੜਨ ਨਾਲ ਫਿਰ ਹੋ ਜੂ ਪ੍ਰਸੰਨਤਾ ਵੀ, ਪੀਵੋ ਪੋਲ ਖੰਡੇ ਤਾਰ। ਇਹ ਲੈਣ ਕੋ ਪੜੀ ਜਾਵੇ, ਪੀਵੋ ਪੋਲ ਖੰਡੇ ਤਾਰ, ਅੰਮ੍ਰਿਤ ਨਾ ਛਕੇ, ਤੇ ਗੁਰੂ ਤੇ ਕਹੇਗਾ ਨਾ ਬਈ ਤੂੰ, ਤੇਰੇ ਵਰਗਾ ਆਰਟੀਫਿਸ਼ਲ ਕੋਈ ਨਹੀਂ। ਤੂੰ ਕਹਿੰਦਾ ਪੀਵੋ ਕੋਲ ਖੰਡੇ ਧਾਰ, ਸਿਰੋਂ ਕਹੀ ਜਾਂਦਾ, ਮੰਨਣ ਚ ਨਹੀਂ ਲਿਆਂਦਾ। ਗੱਲ ਮੰਨਣ ਨਾਲ ਬਣੇਗੀ, ਮੰਨਣ ਤੋਂ ਬਾਅਦ ਮੰਜ਼ਿਲ ਦੀ ਪ੍ਰਾਪਤੀ ਹੋਏਗੀ। ਕੋਈ ਬੰਦਾ ਪੜ੍ਹੀ ਚੱਲੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੇ ਉੱਠੇ ਨਾ ਭਲਕੇ, ਮਿਲ ਜੂ ਪ੍ਰਸੰਨਤਾ, ਨਹੀਂ ਮਿਲੇਗੀ। ਬਾਣੀ ਦੇ ਵਿੱਚ ਇੱਕ ਫੈਸਲਾ ਹੈ, ਆਓ ਪੜੀਏ ਸਾਰੇ ਪਿਆਰ ਦੇ ਨਾਲ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਏ ਕੰਮ, ਆ
ਕਈ ਬੈਠੇ ਹੋਣਗੇ ਅਰਦਾਸ ਤੋਂ ਬਾਅਦ ਦੌਰਾ ਪੜ੍ਹਦੇ ਬੜੀ ਉੱਚੀ ਉੱਚੀ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ ਤੇ ਕਦੀ ਉਹਨਾਂ ਦੇ ਘਰ ਜਾ ਕੇ ਵੇਖੋ ਤੇ ਫਲੱਸ਼ ਦੀ ਪਾਈਪ ਨਾਲ ਚੰਦੋਆ ਬੰਨਿਆ ਹੁੰਦਾ ਕਦੀ ਉਹਨਾਂ ਦੇ ਘਰ ਜਾ ਕੇ ਵੇਖੋ ਤੇ ਇੰਨੀ ਕੁ ਪ੍ਰਸ਼ਤੀ ਗੁਰੂ ਸਾਹਿਬ ਨੂੰ ਦਿੱਤੀ ਹੁੰਦੀ ਹੈ ਜਿੱਥੇ ਪੂਰਾ ਸਿਰ ਕਰਕੇ ਖੜਿਆ ਵੀ ਨਹੀਂ ਜਾਂਦਾ ਇਹਦਾ ਮਤਲਬ ਬਈ ਤੂੰ ਅਰਦਾਸ ਤੋਂ ਬਾਅਦ ਏਡੀ ਉੱਚੀ ਦੋਹਰਾ ਪੜ੍ਹਨਾ ਆ ਗਿਆ ਭਾਈ ਕਾਲ ਕੀ ਕਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ ਜੇ ਇਹਨੂੰ ਧਾਰਨੀ ਬਣਾ ਲਵੇ ਸਰਦੀਆਂ ਚ ਗਰਮ ਰੁਮਾਲੇ ਗਰਮੀਆਂ ਚ ਠੰਡੇ ਰੁਮਾਲੇ ਹਫਤੇ ਬਾਅਦ ਬਸਤਰ ਧੋਣੇ ਦੁਪਹਿਰ ਦੀ ਪ੍ਰਸ਼ਾਦੇ ਦੀ ਥਾਲੀ ਗੁਰੂ ਸਾਹਿਬ ਦੇ ਕਮਰੇ ਚ ਜਾਵੇ ਸਵੇਰੇ ਦੁੱਧ ਦਾ ਭੋਗ ਲੱਗੇ ਰਾਤੀ ਪ੍ਰਸ਼ਾਦੇ ਦੀ ਥਾਲੀ ਜਾਵੇ ਰਾਤ ਨੂੰ ਸੁਖਾਸਨ ਤੇ ਬਿਰਾਜਮਾਨ ਕਰੇ ਬਾਬਾ ਨੰਦ ਸਿੰਘ ਜੀ ਦੇ ਕਿਸੇ ਸੰਗੀ ਦੇ ਘਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੇਖੇ ਹੋ ਆਪਣਾ ਕਮਰਾ ਨਹੀਂ ਇੰਨਾ ਸੁੰਦਰ ਹੋਏਗਾ ਜਿੰਨਾ ਗੁਰੂ ਸਾਹਿਬ ਦਾ ਸੁੰਦਰ ਹੋਏਗਾ ਜਾਂ ਦਰਬਾਰ ਸਾਹਿਬ ਜਾ ਕੇ ਵੇਖਿਓ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜਦੋਂ ਲੋਕ ਤਰਸਦੇ ਨੇ ਪਾਲਕੀ ਨੂੰ ਮੋਢਾ ਦੇਣ ਦੇ ਲਈ ਰਾਤ ਨੂੰ ਪਲੰਘ ਤੇ ਬਿਰਾਜਮਾਨ ਇਸ਼ਾਰਾ ਸਮਝਿਓ ਅਸੀਂ ਕੋਈ ਚੀਜ਼ ਪੜ੍ਹੀ ਚੱਲੀਏ ਮੰਨਣ ਚ ਨਾ ਲਿਆਈਏ ਨਹੀਂ ਪ੍ਰਸੰਨਤਾ ਮਿਲੇਗੀ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗੇ ਆਏ ਕੰਮ ਕੋਈ ਵੀ ਚੀਜ਼ ਬਾਣੀ ਦੀ ਪੰਕਤੀ ਨੂੰ ਨਿਰਾ ਪੜ੍ਹਨਾ ਨਹੀਂ ਮੰਨਣ ਚ ਲਿਆਓ ਕਦੀ ਕਦੀ ਤੱਕੜੀ ਦੇ ਛਾਬੇ ਚ ਦੋ ਪੰਕਤੀਆਂ ਪਾ ਦਿਆ ਕਰੋ ਦੂਜੇ ਛਾਬੇ ਚ ਆਪਣਾ ਜੀਵਨ ਪਾ ਦਿਆ ਕਰੋ
ਫਿਰ ਤੋਲੋ, ਭਾਵੇਂ ਆਹਿਸਤਾ ਆਹਿਸਤਾ ਕਮਜ਼ੋਰੀਆਂ ਛੱਡੋ, ਭਾਵੇਂ ਤੇਜ਼ੀ ਨਾਲ ਛੱਡੋ, ਛੱਡਣੀਆਂ ਸ਼ੁਰੂ ਕਰੋ, ਨਦੀ ਬਣਨਾ ਸ਼ੁਰੂ ਕਰੋ। ਇੱਕ ਦਿਨ ਸਮੁੰਦਰ 'ਚ ਨਦੀ ਨੇ ਪਹੁੰਚ ਹੀ ਜਾਣਾ, ਛੱਪੜ ਨਾ ਬਣਿਓ। ਇਸ਼ਾਰਾ ਸਮਝਿਓ, ਬਾਣੀ ਨੂੰ ਨੇੜਾ ਪੜ੍ਹਨਾ ਅਤੇ ਸੁਣਨਾ ਵਿਸ਼ਾ ਨਹੀਂ, ਇਹ ਵੀ ਵਿਸ਼ਾ, ਪਰ ਮੰਨਣਾ ਵਿਸ਼ਾ। ਜਦੋਂ ਮੰਨਣ 'ਤੇ ਆਵਾਂਗੇ ਮੰਜ਼ਿਲ ਮਿਲੇਗੀ, ਮੰਨਣ ਤੋਂ ਬਗੈਰ ਕਿੱਥੇ ਮੰਜ਼ਿਲ ਮਿਲ ਹੀ ਨਹੀਂ ਸਕਦੀ। ਹੁਣ ਕੋਈ ਕਰੀ ਕਹੀ ਚੱਲੇ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ, ਇਹ ਚੀਜ਼ ਨੂੰ ਤੁਸੀਂ ਪੜ੍ਹੀ ਚੱਲੋ ਤੇ ਆਪਣੀ ਕਿਰਤ ਨੂੰ ਸੁਧਾਰੋ ਨਾ। ਤੁਸੀਂ ਦੱਸਦੇ ਹੋ ਰੱਬ ਮਿਲ ਜਾਏਗਾ, ਤੁਸੀਂ ਪੰਜ ਪਾਠ ਸੁਖਮਨੀ ਰੋਜ਼ ਕਰੋ, ਤੇ ਹੱਟੀ 'ਤੇ ਜਦੋਂ 12 ਕੋਲਗੇਟ ਲਿਆਓ ਕਹੋ ਚੱਲ 3 ਨਕਲੀ ਵਿੱਚ ਪਾ ਦਿੰਦੇ ਹਾਂ, ਕੋਈ ਪਤਾ ਨਹੀਂ ਲੱਗਦਾ, ਤੁਸੀਂ ਦੱਸਦੇ ਹੋ ਰੱਬ ਮਿਲ ਜਾਏਗਾ। ਗੁਰੂ ਨਾਨਕ ਦੀ ਪ੍ਰਸੰਨਤਾ ਮਿਲ ਜਾਏਗੀ ਨਹੀਂ। ਬਾਬਾ ਜੀ ਤੇ ਇੱਥੋਂ ਤੱਕ ਬਚਨ ਕਰਦੇ ਸੀ, ਜਿਹਦਾ ਵਿਹਾਰ ਸ਼ੁੱਧ ਨਹੀਂ ਉਹਦਾ ਪਰਮਾਰਥ ਕਦੀ ਸੌਰ ਹੀ ਨਹੀਂ ਸਕਦਾ। ਜਿਹਨੇ ਅਜੇ ਵਿਹਾਰ ਨੂੰ ਸ਼ੁੱਧ ਨਹੀਂ ਕੀਤਾ, ਦਾਸ ਦਾ ਕਾਪੀਆਂ ਦਾ ਕਾਰਖਾਨਾ, ਜਦੋਂ ਨਵਾਂ ਨਵਾਂ ਲਾਇਆ ਨਾ ਕਾਰਖਾਨਾ, 10-12 ਸਾਲ ਹੋ ਗਏ ਹੋਣੇ, ਜਦੋਂ ਨਵਾਂ ਨਵਾਂ ਕਾਰਖਾਨਾ ਲਾਇਆ ਤੇ ਕਾਰੀਗਰ ਰੱਖੇ, ਇੰਨੀ ਸਮਝ ਨਹੀਂ ਸੀ। ਕਾਪੀਆਂ 'ਚ ਹੁੰਦਾ 8 ਸ਼ੀਟ, 10 ਸ਼ੀਟ, 12 ਸ਼ੀਟ, 20 ਸ਼ੀਟ, ਸ਼ੀਟਾਂ ਦੇ ਹਿਸਾਬ ਨਾਲ ਕਾਰੀਗਰ ਨੂੰ ਕਹਿਣਾ ਪੈਂਦਾ ਇੰਨੀ ਕਾਪੀ ਇੰਨੀ ਸ਼ੀਟ ਬਣਾ ਦੇ। ਜਦੋਂ ਉਹਨੂੰ ਆਖਿਆ ਨਾ 14 ਸ਼ੀਟ ਕਾਪੀ 2000 ਬਣਾਉਣੀ ਹੈ, ਕਹਿਣ ਲੱਗਾ ਜੀ ਠੀਕ ਹੈ। 14 ਕਾਗਜ਼ ਲੈ ਕੇ ਤੇ ਆਉਂ, ਖਬੀਲੇ ਨਾਲ ਭੰਨਦੇ ਨੇ। ਕੁਦਰਤੀ ਨਵੀਂ ਨਵੀਂ ਚੀਜ਼ ਬਣਦੀ ਸੀ, ਸ਼ੌਂਕ ਸੀ। ਇੱਕ ਜਦੋਂ ਅਜੇ ਕਾਪੀ ਨੂੰ ਖਬੀਲਾ ਹੀ ਮਾਰਦਾ ਪਿਆ ਸੀ, ਦਾਸ ਨੇ ਚੁੱਕੀ ਉਹ ਗਿਣੀ ਤੇ 13 ਸ਼ੀਟ। ਕਾਰੀਗਰ ਨੂੰ ਮੈਂ ਕਿਹਾ ਵੀ ਇਹ 13 ਸ਼ੀਟ ਤੈਨੂੰ 14 ਕਹੀ ਹੈ? ਕਹਿੰਦਾ ਜੀ ਤੁਸੀਂ 2014 ਕਹੀ ਹੈ, ਵਿੱਚ 300-400 ਸੀ, 13 ਭੰਨਣੀ ਹੈ। ਮੈਂ ਕਿਹਾ ਉਹ ਕਿਉਂ? ਕਹਿੰਦਾ ਤੁਹਾਨੂੰ ਨਹੀਂ ਪਤਾ ਮਾਰਕੀਟ ਦਾ ਰਿਵਾਜ਼ ਹੈ ਕਿ ਜਿੰਨੀ ਕਾਪੀ ਹੋਵੇ ਵਿੱਚ ਕੁਝ ਕਾਪੀ 1 ਸ਼ੀਟ ਘਟਾ ਕੇ ਭੰਨ ਦੀਦੀ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਬਈ ਇਹ ਕੰਮ ਇੱਥੇ ਨਾ ਕਰ, ਨਹੀਂ ਤੇ ਸਾਡਾ ਰਾਤੀ ਨਾਮ 'ਚ ਮਨ ਹੀ ਨਹੀਂ ਜੁੜਨਾ। ਇੱਥੇ ਤੇ ਜੋ ਕਿਹਾ ਉਹੀ ਉਹੀ ਭੰਨ, ਲੋਕਾਂ ਨਾਲ ਸਾਨੂੰ ਵਾਹ ਨਹੀਂ। ਦੁਨੀਆਂ ਜੋ ਕੁਝ ਮਰਜ਼ੀ ਪਈ ਕਰੇ, ਗੁਰੂ ਕਾ ਸਿੱਖ ਆਪਣੀ ਲੀਕ ਤੇ ਤੁਰ ਕੇ ਵਿਖਾਵੇ, ਕੋਈ ਘਾਟਾ ਨਹੀਂ ਰਹੇ। ਕਹਿਣ ਲੱਗਾ ਜੀ ਅਸੀਂ ਜਿੱਥੇ ਅੱਜ ਤੱਕ ਕੰਮ ਕੀਤਾ ਇਹ ਆਮ ਰਿਵਾਜ਼ ਜੇ, ਕੋਈ ਇੱਥੇ ਕਾਪੀਆਂ ਵਾਲਾ ਬੈਠਾ ਵੇ ਉਹਨੂੰ ਪਤਾ, ਕੋਈ 4000 ਕਾਪੀ ਮੰਗਾਵੇ ਨਾ, 12 ਸ਼ੀਟ ਵਿੱਚ 300-400 ਹੋ ਜਾਵੇ, 11 ਸ਼ੀਟ ਕਿਸੇ ਨੂੰ ਪਤਾ ਨਹੀਂ ਲੱਗਦਾ। ਕਹਿਣ ਲੱਗਾ ਇਹ ਤੇ ਅਸੀਂ ਕਰਦੇ ਹਾਂ ਆਮ, ਸਾਨੂੰ ਜਿੱਥੇ ਵੀ ਨੌਕਰੀ ਕਰਦੇ ਸਾਂ ਹੁਕਮ ਸੀ ਇੰਝ ਕਰਨਾ ਹੈ। ਮੈਂ ਕਿਹਾ ਇੱਥੇ ਨਹੀਂ ਕਰਨਾ, ਇੱਕ ਗੱਲ ਸੁਣਾ, ਆਪਣੀ ਵਡਿਆਈ ਲਈ ਨਹੀਂ ਰਿਹਾ, ਇੱਕ ਗੱਲ ਸੁਣਾ ਰਿਹਾ ਵੀ ਜੇ ਅਸੀਂ ਕਹੀਏ 2000 ਕਾਪੀ 14 ਸ਼ੀਟ ਦੇ ਵਿੱਚ, ਜਾਣ ਦਿਓ 400-13 ਸ਼ੀਟ, ਕਦੀ ਗੁਰੂ ਨਾਨਕ ਸਾਨੂੰ ਪਿਆਰ ਦੇ ਨਹੀਂ ਸਕਦਾ। ਉਹ ਕਹੇਗਾ ਤੇਰੇ ਵਰਗਾ ਭਿੱਖ ਹੀ ਕੋਈ ਨਹੀਂ, ਤੂੰ ਆਪਣੇ ਵਿਹਾਰ ਨੂੰ ਹੀ ਨਹੀਂ ਸ਼ੁੱਧ ਕੀਤਾ, ਤੇਰਾ ਕਾਰ ਵਿਹਾਰ ਹੀ ਨਹੀਂ ਸ਼ੁੱਧ, ਤੇਰੇ ਕੀਰਤਨ ਨੂੰ ਮੈਂ ਕੀ ਕਰਾਂ। ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਪਾਂਤ ਕਰ, ਜਾ ਜਿੰਨਾ ਮਰਜ਼ੀ ਗਾਈ ਜਾ, ਤੂੰ ਮੰਨਣ 'ਚ ਹੀ ਨਹੀਂ ਲਿਆਂਦਾ। ਤੁਹਾਨੂੰ ਪਤਾ ਹੋਏਗਾ ਅੰਮ੍ਰਿਤਸਰ ਦਾ ਰਾਗੀ ਸੀ, ਜਦੋਂ ਬਾਹਰ ਕੀਰਤਨ ਕਰਨ ਗਿਆ, ਮੈਂ ਇੱਕ ਇਸ਼ਾਰਾ ਦੇ ਰਿਹਾ, ਕੀਰਤਨੀਆਂ ਸੀ ਉਹ, ਮੈਂ ਨਾਂ ਨਹੀਂ ਲੈਣਾ, ਕੀਰਤਨੀਆਂ ਸੀ, ਸ਼ਬਦ ਬੋਲਦਾ ਸੀ ਤੇ ਇੱਕ ਵਾਰੀ ਸਰੋਤੇ ਐ ਸੁਰਤ ਜੁੜ ਜਾਂਦੀ ਸੀ, ਲੇਕਿਨ ਪੜ੍ਹਨ ਤੱਕ ਸੀਮਤ ਸੀ। ਪੜ੍ਹਨ ਤੱਕ ਬਾਹਰਲੇ ਮੁਲਕ 'ਚ ਗਿਆ ਕੀਰਤਨ ਕਰਨ ਲਈ, ਕਲਯੁਗ ਨੇ ਪ੍ਰਭਾਵ ਪਾਉਣਾ ਹੁੰਦਾ। ਇਸ ਲਈ ਮੇਰੇ ਕੋਲ ਆਓ, ਚਿੱਠੀਆਂ ਦੀ ਫਾਈਲ ਮੇਰੇ ਕੋਲ ਭਰੀ ਪਈ ਹੈ ਬਾਹਰੋਂ, ਜਿਹੜੀਆਂ ਚਿੱਠੀਆਂ ਦਾਸ ਨੂੰ ਆਉਂਦੀਆਂ ਕਿ ਭਾਈ ਸਾਹਿਬ ਜੀ ਆਹ ਰਾਗੀ ਤੁਹਾਡੇ ਬਾ, ਇੱਥੋਂ ਦੇ ਕਈ ਰਾਗੀ ਆਉਂਦੇ ਨੇ ਇਹ ਕਰਮ ਕਰਕੇ ਜਾਂਦੇ ਨੇ, ਜਿੰਨੀ ਕੁ ਸ਼ਰਧਾ ਵਾਲੀ ਸੰਗਤ ਹੁੰਦੀ ਉਹ ਵੀ ਅਸ਼ਰਧਕ ਬਣ ਜਾਂਦੀ ਹੈ। ਅੰਮ੍ਰਿਤਸਰ ਦਾ ਰਾਗੀ ਸੀ, ਇਸ ਵੇਲੇ ਹੁਣ ਪੰਜਾਬ 'ਚ ਨਹੀਂ ਬਾਹਰ ਹੈ, ਤੁਸੀਂ ਜਾਣਦੇ ਬਹੁਤ ਸਾਰੀ ਸੰਗਤ, ਮੈਂ ਇੱਕ ਇਸ਼ਾਰਾ ਦੇ ਰਿਹਾ ਕਿ ਦਿਮਾਗ 'ਚ ਗੱਲ ਵੜ ਜੇ। ਉਹ ਰਾਗੀ ਸੀ, ਕੀਰਤਨੀਆ ਸੀ, ਸ਼ਬਦ ਬੋਲਦਾ ਸੀ, ਸੰਗਤ ਨੂੰ ਜੋੜਦਾ ਸੀ, ਪੜ੍ਹਨ ਤੱਕ ਸੀਮਤ ਸੀ, ਪੜ੍ਹਨ ਤੱਕ ਟਿਊਨਾਂ ਤੱਕ ਸੀਮਤ ਸੀ। ਬਾਹਰਲੇ ਮੁਗਲਕ ਚ ਗਿਆ ਸੀ, ਐਸਾ ਕਲਯੁਗ ਦਾ ਪ੍ਰਭਾਵ ਪਿਆ ਸੀ ਕਿ ਕਲੱਬ ਚ ਚਲਾ ਗਿਆ ਸੀ ਤੇ ਮੇਮ ਨੇ ਉਹਦੀ ਦਾੜੀ ਕੱਟਤੀ ਸੀ, ਮਾੜੇ ਕਰਮ ਕਰਨ ਲੱਗੇ। ਉਹ ਗੱਲ ਫੈਲ ਗਈ, ਹੁਣ ਉਹ ਪੰਜਾਬ ਚ ਨਹੀਂ, ਜਿੱਥੇ ਹੈ ਉਹ ਵੀ ਮੈਨੂੰ ਪਤਾ, ਨਾ ਕਿ ਉਹ ਵੀ ਪਤਾ, ਪਰ ਮੈਂ ਨਾ ਲੈਣ ਨਾਲ ਮਤਲਬ ਨਹੀਂ, ਇਸ਼ਾਰਾ ਕਿ ਪੜ੍ਹਨਾ ਤੇ ਬਾਣੀ ਸੀ, ਪਰ ਕਿੱਥੇ ਡਿੱਗਾ। ਸਿਰਫ ਮੰਨਿਆ ਨਹੀਂ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਮੰਨਿਆ ਨਹੀਂ। ਮੰਨਣ ਤੋਂ ਬਗੈਰ ਕਿਧਰੇ ਵੀ ਡਿੱਗ ਸਕਦੇ ਹੋ। ਮੇਰੇ ਸਾਹਿਬ ਜੀ ਦਾ ਫੈਸਲਾ ਪਿਆਰਿਓ, ਅਮਲ ਜੇ ਕੀਤੇ ਦੁਨੀ ਵਿੱਚ ਸੇ ਲਰਗੇ ਸੇਵਕ ਜਨ ਮਾਨੇ ਜਦੋਂ ਮੰਨੇਗਾ ਪਰ ਤਖ ਗੁਰੂ ਨਿਸਤਾਰੇ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ, ਜਿਹਨੇ ਮਨ ਲਿਆ। ਕਬੀਰ ਜੀ ਨੇ ਤੇ ਇੱਥੋਂ ਤੱਕ ਕਹਿਤਾ, ਜਦੋਂ ਕਿਸੇ ਨੂੰ ਵੇਖਿਆ ਬੜੀਆਂ ਅੱਖਾਂ ਮੀਟ ਮੀਟ ਕੇ ਪੰਕਤੀਆਂ ਪੜ੍ਹੇ ਪਿਆ, ਪਰ ਵਿਹਾਰ ਵੀ ਉਹਦਾ ਸ਼ੁੱਧ ਨਹੀਂ, ਜੀਵਨ ਵੀ ਸ਼ੁੱਧ ਨਹੀਂ, ਤੇ ਕਹਿ ਦਿੱਤਾ ਲੋਕ ਜਾਣੇ ਇਹ ਗੀਤ ਹੈ। ਕਹਿੰਦੇ ਲੋਕਾਂ ਨੇ ਬਾਣੀ ਨੂੰ ਗੀਤ ਸਮਝ ਲਿਆ, ਪਰ ਹੈ ਕੀ ਸੀ? ਇਹ ਤੋਂ ਬ੍ਰਹਮ ਵਿਚਾਰ। ਇਹ ਬਾਣੀ ਨੂੰ ਖੋਜਣਾ, ਖੋਜਣ ਨਾਲ ਤੁਹਾਨੂੰ ਬ੍ਰਹਮ ਨਾਲ ਮਿਲਾ ਦੇਗੀ, ਇਹ ਗੀਤ ਨਹੀਂ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬ੍ਰਹਮ ਕਹਿੰਦੇ ਪਰਮੇਸ਼ਰ ਨੂੰ, ਕਹਿੰਦੇ ਇਹ ਤੇ ਪਰਮੇਸ਼ਰ ਨਾਲ ਮਿਲਣ ਦੀਆਂ ਵਿਚਾਰਾਂ ਨੇ, ਡੂੰਘਾਈਆਂ ਨੇ। ਲੋਕ ਜਾਣੇ ਇਹ ਗੀਤ ਹੈ, ਖੋਜੋ। ਬਾਣੀ ਦੀ ਪੰਕਤੀ ਨੂੰ ਤੱਕੜੀ ਤੇ ਪਾਓ, ਦੂਜੇ ਬੰਨੇ ਜੀਵਨ ਪਾਓ, ਤੇਰਾ ਰੱਬ ਨਾਲ ਮਿਲਾਪ ਹੋ ਜਾਏਗਾ, ਤੇਰਾ ਪਰਮੇਸ਼ਰ ਨਾਲ ਮਿਲਾਪ ਹੋ ਜਾਏਗਾ। ਇਹਨੂੰ ਗੀਤ ਨਾ ਸਮਝ, ਇਹ ਬ੍ਰਹਮ ਨੂੰ ਮਿਲਣ ਦੀਆਂ ਵਿਚਾਰਾਂ, ਇਹਨੂੰ ਖੋਜਣਾ, ਡੂੰਘਾਈ ਚ ਜਾਣਾ। ਜਿਵੇਂ ਸਵੇਰੇ ਵੀ ਦਾਸ ਨੇ ਦੀਵਾਨ ਚ ਬਚਨ ਸੁਣਾਇਆ ਸੀ, कि जद तक बंदा पूरी तरह फिर समझण दा यतन नहीं करदा टपला खा जांदा। कोई प्यो सी शाहूकार मरन लग्या अपने पुत्र नूं कहण लगा तीन गल्लां मेरियां पल्ले बन लै जिंदगी च सुखी रहेगा। वह कहण लगा पिता जी केड़ियां तीन गल्लां? कहण लगा मिठा खाना छावें रहना है करजा दे के मंगना नहीं। इशारा समझो मैं गल चली लोग जाने ये गीत हैं ये तो ब्रह्म विचार डूंघाई च नहीं गए गल टिकाने नहीं लगी। शाहूकार पिता सी पुत्र नूं कहण लगा तीन गल्लां दा ध्यान रखी जिंदगी च कदी भी दुखी नहीं होएगा। कहण लगा जी दसो कहड़ियां तीन गल्लां? कहण लगे मिठा खाना छावें रहना करजा दे के मंगना नहीं। कहिंदे इन्नी गल कही ते प्यो दी मौत हो गई वेरवे नाल पुत्र नूं समझा ना सकिया। ते पुत्र कहण लगा पिता ने कहा छावें रहना मिठा खाना करजा दे के मंगना नहीं कदी दुखी नहीं होएगा ते मैं ते प्यो दी गल मननी है। कहिंदे उन्हें सब लून मिर्च बंद करता ते मिठा ही खाई जावे हर वेले मिठा ही खाई जावे वो साल दे अंदर अंदर शरीर खराब हो गया मिठा खाण नाल। दूजा भी वचन मनिया भी छावें रहना जे धुप तो भी लंघे तो छतरी लैके लंघे हर वेले छावें रवे सर्दियां भी होण कदी धुप ना सेके शरीर खराब हो गया। कई बारी शरीर धुप मंगदा। तीजा वचन सी करजा दे के मंगना नहीं जिन्हें भी करजा लिया उल को मंगना ही ना। कहिंदे दो तीन साल दे विच कंगाल हो गया खाली आ सब कुछ खत्म हो गया शरीर भी रोगी हो गया मिठा खा के छावे रह के करजा दे के मंगया नहीं कंगाल हो गया कल्ला बैठिया बड़ा अफसोस मेरे नाल बन की गया। मैं प्यो दियां तिन्ने गल्लां मनिया ये बन की गया कोलों कोई सत पुरश लंघदे पए सन आखण लगे बड़ा उदास है। कहण लगा जी प्यो दियां गल्लां मन के मेरा बेड़ा गर्क हो गया। क्या की होया? कहण लगे प्यो ने कहा सी मिठा खाना छावें रहना करजा दे के मंगना नहीं ये तीन गल्लां मनी कदी दुखी नहीं होएगा मैं तिन्ने मनिया अज मैं कंगाल हो गया वा। वह सत पुरश कहण लगे पुत्र प्यो कदी पुत्र दा बुरा नहीं मंगदा भला मंगदा है। जिहड़ियां तैनूं तिन्ने गल्लां प्यो ने कहियां तेरा कसूर है तेरा तू इहनूं खोजिया नहीं इहनूं विचारिया नहीं इहदी डूंघाई च नहीं गया। लोग जाने ए गीत है तू इहदी डूंघाई च नहीं जाण दा यतन कीता जिहदे करके तू कंगाल हो गया ते रोगी हो गया। इह तिन्ने गल्लां नुकसान पहुंचाउंदियां मिठा खाना छावें रहना करजा दे के मंगना नहीं तिन्ने गल्लां नुकसान पहुंचाउंदियां ते तेरा प्यो तैनूं नुकसान पहुंचाएगा। कहिंदा नहीं जी प्यो तो बड़ा प्यार करता सी मेरे नाल नुकसान तो नहीं मैनूं पहुंचाएगा। आखिया उन्हें तैनूं तीन गल्लां बड़ियां कीमती कहियां सी तू डूंघाई च नहीं गया जिहदे करके धोखा खा गया तू डूंघाई च नहीं गया तैनूं डूंघाई च जाना चाहिए सी। प्यो दियां तिन्ने गल्लां बड़ियां निरालियां ने तिन्ने गल्लां तू मन लईयां ते तिन्ने गल्लां ही पासा पुट्ठा पाण वालियां मिठा खाना छावें रहना करजा दे के मंगना नहीं ते ओ तेरा उन्हें बुरा मंगना सी उन्हें बुरा नहीं मंगना सी तू डूंघाई च नहीं गया। आखिया जी किवें मैं डूंघाई च नहीं गया? डूंघाई च लोड़ जाण दी जिवें किसे घर सत पुरश आ गए घर दियां दी नूह नूं ना सत पुरश पुछदे ने पुत्र बही खांदे हो के ताजी? कहण लगे जी बही खाने आ। गौर करियो जी गल चों गल आ गई फिर उत्थे आ जांगे। सत पुरश घर किसे दे आए ते नूह नूं पुछदे बही खांदे हो ताजी? कहण लगे जी बही खाने आ। कोल सस सी सुणदी पई सी उहनूं बड़ा गुस्सा चढ़ गया कहिंदे रोज ताजी रोटी पका के खांदी है संतां नूं कई जांदी बई खांदे। सतपुरश कहिंदे पुत्र तेरी उम्र किन्नी है? कहिंदी 8 साल। सस नूं गुस्सा चढ़ गया कहण लगी तियां दी लागे च आ गए 8 साल कही जांदी? सतपुरश पुछदे कहिंदे पुत्र तेरी सस दी उम्र किन्नी? कहिंदी 1.5 साल। सस नूं होर गुस्सा चढ़ गया कहण लगी मैं 50 55 दे लागे मेरी 1.5 साल महापुरुष पूछते पुत्र तेरे घर वाले की उम्र किन्नी कहती 6 महीने कह लगी नूं किहो जी घर का बेड़ा गर्क करने वाली यदा घर वाला 6 महीने का कह लगी पुत्र तेरे सहुरे की उम्र किन्नी कहते जे जमया ही नहीं कह लगी जे जमया ही नहीं सत पुरुष चले गए बाद च घर च कलेश पै गया सब नू बहाता पुत्र नू सहुरे नू कह लगे जी अज नूं ने आ करतूत कीती इहनू असीं घर नहीं वसाउणा रोज ताजी खांदी रोटी कहंदी बई खांदी मेरी उम्र 1.5 साल कही सू तुहाडी 6 महीने ते सहुरा जमया ही नहीं ओ नू कहण लगी माता तू सत पुरशां दीआं गल्लां नू समझी लई ओ की पुछदे पए सी तैनू पता ही नहीं लगा तू दुनिया नाल जुड़ी है मैं निरंकार नाल जुड़ी आको सतनाम कहण लगी की मतलब नू कहण लगी माता जी महापुरुष पुछदे सी बई खांदे पए हो कि ताजी इहदा की भाव सी पिछले जन्म की कमाई खांदे पए हो कि अगों कोई नाम जपदे पए हो मैं आखिया बई खाने पया पिछले जन्म की कामने पया नवी कोई नहीं कर रहे साना करे हो तो आड़े चो भी 70% बई खान दे ताजी कोई विरला ही खांदा कदी किसे करोड़पति नूं वेखो ते समझ लेना वो बई खा रहा है बई अगों नाम नहीं जपदा पिया ना ताजी तैयार नहीं करता पिया एक दिन बई ने मुकना ही मुकना है जेड़ा पुछया सी बई खांदे हो के ताजी ए पुछया सी पिछले जन्म की कमाई खांदे पे हो के इस जन्म की मैं आखिया इस जन्म च साडे घर चो कोई नाम नहीं जपदा ये पिछली कमाई ही खा रहे हैं पिछली पिछला है ना संस्कार ऐ हुणे ही दो बच्चे जन्म लैण एक बिरले टाटे दे घर एक झुग्गी विच ਉਹ ਜਿਹੜੇ ਬਿਰਲੇ ਟਾਟੇ ਘਰ ਬੱਚੇ ਨੇ ਜਨਮ ਲਿਆ ਉਹ ਜੰਮਦਿਆਂ ਹੀ ਅਰਬਪਤੀ ਬਣ ਗਿਆ ਤੇ ਜਿਹਨੇ ਝੁੱਗੀ 'ਚ ਲਿਆ ਉਹ ਜੰਮਦਿਆਂ ਹੀ ਕੰਗਾਲ ਏ ਉਹਨੂੰ ਜੰਮਦਿਆਂ ਹੀ ਸੋਨੇ ਦੇ ਚਿਮਚੇ 'ਚ ਦੁੱਧ ਮਿਲਦਾ ਪਿਆ ਉਹਦੇ ਵਾਸਤੇ ਰੁਪਈਏ ਦੀ ਬੋਤਲ ਵੀ ਨਹੀਂ ਮਾਂ ਲਿਆ ਸਕਦੀ ਹੈ ਨਾ ਪਿਛਲੀ ਕਮਾਈ ਨਾਲ ਜੰਮਦਿਆਂ ਨਾ ਦੋਵਾਂ ਨੇ ਪੁੰਨ ਕੀਤੇ ਨਾ ਦੋਵਾਂ ਨੇ ਪਾਪ ਕੀਤੇ ਕੁਝ ਵੀ ਨਹੀਂ ਕੀਤਾ ਦੋਵਾਂ ਨੇ ਬੱਚਿਆਂ ਦੋਵਾਂ ਨੇ ਕੋਈ ਪਾਪ ਤੇ ਕੀਤੇ ਨਹੀਂ ਵੀ ਇੱਕ ਕੰਗਾਲ ਤੇ ਇੱਕ ਅਰਬਪਤੀ ना ही उन्हें पुन की ना पाप पिछली कमाई हो बच्चे दी इनी के जमया ही अजे कई अरबा का मालक बन गया जे बिरले टाटे घर को बच्चा जमेगा जमदे ही अरबा का मालक बन गया वो पिछली मैनू पुछया सी बई खांदे हो ताजी मैं आखिया बई खाने पे हां ताजी साडे घर पकदी नहीं आखो सतनाम तुसी भी झाती पायो बई खा रहे हो ताजी आसा जी की वार च पंक्ति है एक होंदा खाए चले एथाऊ तिना बिकाई कहते जिन्हों ने पिछली कमाई खा ली नवी तैयार ना की कहते काफी वड्डी मल मार के चले वो ते खाली चले है तुहाडा बैंक च खाता होवे तुसी रोज कढ़ाई जाओ एक दिन ते मुकना ध्रुव दी मां ਕਢਾਈ ਜਾਂਦੀ ਸੀ ਤੇ ਕਹਿਤਾ ਸੀ ਪੁੱਤਰ ਨੂੰ ਮੇਰੇ ਪੁੰਨ ਸਨ ਮੈਂ ਰਾਣੀ ਸਾਂ ਪੁੰਨ ਮੁੱਕ ਗਏ ਰਾਣੀ ਹੁੰਦਿਆਂ ਵੀ ਗੋਲੀ ਬਣ ਗਈ ਪੁੰਨ ਮੁੱਕ ਗਏ ਤੇ ਜੇ ਬੈਂਕ ਚ ਪੈਸੇ ਕਦੀ ਜਮ੍ਹਾਂ ਕਰਾਓ ਕਦੀ ਕਢਾ ਲਓ ਕਦੀ ਜਮ੍ਹਾਂ ਕਰਾਓ ਕਦੀ ਕਢਾ ਲਓ ਫਿਰ ਮੁੱਕਦੇ ਨਹੀਂ ਫਿਰ ਖਾਤਾ ਤੁਰਿਆ ਰਹਿੰਦਾ ਮੇਰੇ ਕਢਾਈ ਜਾਈਏ ਮੁੱਕ ਜਾਣਗੇ ਮੇਰੀ ਬਈ ਖਾਈ ਜਾਵਾਂਗੇ ਇੱਕ ਦਿਨ ਮੁੱਕੇਗੀ ਤਾਜੀ ਨਾਲ ਤਿਆਰ ਕਰੋ ਪਿਆਰ ਨਾਲ ਆਖੋ ਸਤਨਾਮ ਸਿਰਫ ਗੱਲ ਨੂੰ ਸਮਝ ਨਹੀਂ ਸਕੀ ਸੱਸ ਗੱਲ ਚੱਲੀ ਕਿੱਥੋਂ ਲੋਕ ਜਾਣੇ ਇਹ ਗੀਤ ਹੈ ਅਸੀਂ ਵੀ ਬਾਣੀ ਨੂੰ ਸਮਝ ਨਹੀਂ ਸਕੇ ਸੱਸ ਬੜੀ ਗਰਮ ਕਹਿਣ ਲੱਗੀ ਜੀ ਇਹਨੂੰ ਰੱਖਣਾ ਹੀ ਨਹੀਂ ਘਰ ਇਹਨੇ ਸੱਤ ਪੁਰਸ਼ਾਂ ਸਾਹਮਣੇ ਬੇਇੱਜ਼ਤੀ ਕੀਤੀ ਕਹਿਣ ਲੱਗੀ ਮਾਤਾ ਜੀ ਉਹਨਾਂ ਪੁੱਛਿਆ ਸੀ ਬਈ ਖਾਂਦੇ ਹੋ ਤਾਜੀ ਭਾਵ ਸੀ ਪਿਛਲੇ ਜਨਮ ਦੀ ਖਾਂਦੇ ਪਏ ਹੋ ਕਿ ਨਵੀਂ ਮੈਂ ਆਖਿਆ ਪਿਛਲੇ ਜਨਮ ਦੀ ਬਈ ਖਾ ਰਹੇ ਹਾਂ ਉਹਨਾਂ ਪੁੱਛਿਆ ਸੀ ਤੇਰੀ ਉਮਰ ਕਿੰਨੀ ਮੈਂ ਕਿਹਾ 8 ਸਾਲ ਇਹਦਾ ਕੀ ਭਾਵ ਸੀ ਕਿ ਮੈਨੂੰ 8 ਸਾਲ ਹੀ ਹੋਏ ਨੇ ਰੱਬ ਵਾਲੇ ਬੰਨੇ ਲੱਗਿਆ ਪਹਿਲੀ ਉਮਰ ਮੇਰੀ ਅਜਾਇਆ ਬੀਤੀ ਹੈ ਤੁਹਾਡਾ ਪੁੱਛਿਆ ਸੀ ਕਿੰਨੀ ਉਮਰ ਹੈ ਤੇ ਮੈਂ ਆਖਿਆ ਸੀ 1.5 ਸਾਲ ਤੁਹਾਨੂੰ 1.5 ਸਾਲ ਹੀ ਹੋਏ ਨੇ ਲਗਨ ਲੱਗੀ ਹੈ ਗੁਰੂ ਘਰ ਜਾਣ ਦੀ ਇਸ ਲਈ ਅਸਲੀ ਉਮਰ ਤੁਹਾਡੀ ਇਹੋ ਹੈ ਬਾਕੀ ਉਮਰ ਉਮਰ ਨਹੀਂ ਹੈ ਘਰ ਵਾਲੇ ਦੀ ਉਮਰ ਪੁੱਛੀ ਸੀ, 6 ਮਹੀਨੇ ਮੈਂ ਦੱਸੀ, ਉਹਨੂੰ 6 ਮਹੀਨੇ ਹੋਏ ਨੇ ਗੁਰੂ ਘਰ ਵੱਲ ਲੱਗਿਆ, ਉਹਦੀ ਉਮਰ 6 ਮਹੀਨੇ ਹੈ, ਬਾਕੀ ਉਮਰ ਨਹੀਂ। ਤੇ ਜਿਹੜਾ ਮੈਂ ਪਿਤਾ ਜੀ ਦਾ ਕਿਹਾ ਨਾ, ਜੰਮਿਆ ਹੀ ਨਹੀਂ। ਤੇ ਤੁਸੀਂ ਤੇ ਜਾਣਦੇ ਹੋ ਮਾਤਾ ਜੀ, ਜੇ ਪਿਤਾ ਜੀ ਨੂੰ ਕਹੀਏ ਗੁਰਦੁਆਰੇ ਜਾਣਾ, ਤੇ ਉਹ ਕਹਿੰਦੇ ਕੀ ਲੈਣਾ ਗੁਰਦੁਆਰੇ ਜਾ ਕੇ, ਇਸ ਕਰਕੇ ਉਹ ਅਜੇ ਜੰਮੇ ਹੀ ਨਹੀਂ। ਆਖੋ ਸਤਨਾਮ। ਸਾਰੇ ਪਰਿਵਾਰ ਨੂੰ ਠੰਡ ਪੈ ਗਈ, ਅਸੀਂ ਤੇ ਕੁਝ ਸਮਝਦੇ ਸਾਂ, ਇਹ ਤੇ ਗੱਲ ਹੀ ਕੁਝ ਹੋਰ ਨਿਕਲੀ। ਆਓ 2 ਮਿੰਟ ਪੜੀਏ ਸਾਰੇ।
ਲੋਕ ਜਾਣੇ ਇਹ ਗੀਤ ਹੈ,
ਸਤਪੁਰਸ਼ ਕਹਿਣ ਲੱਗੇ ਵੀ ਬੜਾ ਉਦਾਸ ਹੈ। ਕਹਿਣ ਲੱਗਾ ਜੀ, ਮੇਰਾ ਪਿਓ 3 ਗੱਲਾਂ ਕਹਿ ਗਿਆ ਸੀ, ਮੈਂ ਮੰਨੀਆਂ, ਮੈਂ ਕੰਗਾਲ ਹੋ ਗਿਆ। ਮਿੱਠਾ ਖਾਣਾ, ਛਾਵੇਂ ਰਹਿਣਾ, ਕਰਜ਼ਾ ਦੇ ਕੇ ਮੰਗਣਾ ਨਹੀਂ। ਸਤਪੁਰਸ਼ ਕਹਿਣ ਲੱਗੇ, ਤੇਰੇ ਪਿਓ ਨੇ ਤੇਰਾ ਬੁਰਾ ਨਹੀਂ ਮੰਗਿਆ, ਤੂੰ ਪਿਤਾ ਦੀ ਗੱਲ ਦੀ ਗਹਿਰਾਈ 'ਚ ਨਹੀਂ ਗਿਆ। ਪਿਆਰ ਨਾਲ ਆਖੋ ਸਤਨਾਮ। ਤੂੰ ਗਹਿਰਾਈ 'ਚ ਨਹੀਂ ਗਿਆ। ਕਹਿੰਦਾ ਜੀ ਕੀ ਮਤਲਬ? ਉਹਨਾਂ ਕਿਹਾ ਮਿੱਠਾ ਖਾਣਾ, ਮੈਂ ਮਿੱਠਾ ਖਾਧਾ। ਕਹਿਣ ਲੱਗੇ, ਜਿਹੜਾ ਉਹਨਾਂ ਕਿਹਾ ਸੀ ਮਿੱਠਾ ਖਾਣਾ, ਉਹਦਾ ਅਰਥ ਇਹ ਸੀ ਕਿ ਜ਼ਿੰਦਗੀ ਵਿੱਚ ਕਦੀ ਵੀ ਬਹੁਤੇ ਭੜਕੀਲੇ, ਬਹੁਤੇ ਸਵਾਦਲੇ, ਬਹੁਤ ਤੇਜ਼ ਮਸਾਲਿਆਂ ਦੇ ਪਦਾਰਥ ਨਹੀਂ ਖਾਣੇ। ਉਹ ਪਦਾਰਥ ਖਾਣੇ ਨੇ ਜਿਨ੍ਹਾਂ ਪਦਾਰਥਾਂ ਨਾਲ ਮਨ 'ਚ ਵਿਕਾਰ ਨਾ ਚੱਲਣ। ਇਹਨੂੰ ਕਹਿੰਦੇ ਮਿੱਠਾ ਖਾਣਾ। ਕਦੀ ਕਿਸੇ ਮਹਾਂਪੁਰਸ਼ ਨੂੰ ਮਿਲ ਲਇਓ, ਉਹ ਕਦੀ ਬਹੁਤ ਮਿਰਚ ਮਸਾਲੇ ਕਦੀ ਨਹੀਂ ਖਾਣਗੇ, ਕਿ ਉਹ ਇਹਨਾਂ ਚੀਜ਼ਾਂ ਨਾਲ ਵਿਕਾਰ ਜਾਗਦੇ। ਇਹ ਜਿੰਨੇ ਨਾ ਮਿਰਚ ਮਸਾਲੇ, ਆ ਕਈ ਬੀਬੀਆਂ ਛੱਲੀਆਂ ਖਾਂਦੀਆਂ, ਟਿੱਕੀਆਂ, ਕਈ ਕੁਝ ਮਿਰਚ ਮਸਾਲੇ, ਤੇਜ਼ ਚਟਨੀਆਂ, ਕਦੀ ਗੁਰਮੁਖ ਨਹੀਂ ਖਾਣਗੇ। ਇਹ ਗੱਲ ਯਾਦ ਰੱਖਿਓ, ਗੁਰਮੁਖ ਜਨ ਕਦੀ ਨਹੀਂ ਖਾਣਗੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਖਾਣ ਨਾਲ ਅੰਦਰ ਵਿਕਾਰ ਜ਼ਿਆਦਾ ਪੈਦਾ ਹੁੰਦੇ ਆ, ਵਿਕਾਰ ਜ਼ਿਆਦਾ ਜਾਗਦੇ ਆ, ਜ਼ਿਆਦਾ ਮਨ ਭਟਕਦਾ। ਕੁਝ ਪਦਾਰਥ
ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨਾਲ ਅੰਦਰ ਸਹਿਜ ਪੈਦਾ ਹੁੰਦਾ। ਇਹਦਾ ਵੇਰਵਾ ਦੇਣ ਦਾ ਇਸ਼ਾਰਾ ਤੁਸੀਂ ਸਮਝ ਗਏ ਹੋ। ਤੈਨੂੰ ਜਿਹੜਾ ਕਿਹਾ ਸੀ ਮਹਾਂਪੁਰਸ਼ ਕਹਿਣ ਲੱਗੇ ਮਿੱਠਾ ਖਾਣਾ, ਉਹਦਾ ਇਹ ਅਰਥ ਸੀ ਕਿ ਬਹੁਤੇ ਤੇਜ ਮਿਰਚ ਮਸਾਲੇ ਇਹੋ ਜਿਹੇ ਪਦਾਰਥ ਨਾ ਖਾਈ, ਰੋਗੀ ਹੋ ਜਾਏਗਾ। ਉਹ ਪਦਾਰਥ ਜਿਹਨਾਂ ਚ ਸਹਿਜ ਹੋਵੇ, ਜਿਹਨਾਂ ਦੇ ਖਾਣ ਨਾਲ ਵਿਕਾਰ ਨਾ ਜਾਗਣ। ਆਮ ਸਬਜ਼ੀ ਘਰ ਕਿਸੇ ਦੇਖੋ ਮਾਮੂਲੀ ਜਾਂ ਮਿਰਚ ਲੂਣ ਪਿਆ ਹੋਵੇ, ਬੜੀ ਸਾਦਗੀ ਜੀ ਸਬਜ਼ੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਬਣੀ ਹੋਵੇ, ਕਦੀ ਉਹ ਖਾਣ ਨਾਲ ਵਿਕਾਰ ਨਹੀਂ ਜਾਗਣਗੇ। ਦੂਸਰੀ ਖਾ ਲਓ ਘੜੀ ਮੁੜੀ ਪਾਣੀ ਮੰਗਾਂਗੇ, ਅੰਦਰ ਕਈ ਤਰ੍ਹਾਂ ਦੀਆਂ ਤਬੀਤਾਂ ਖਰਾਬ ਹੋਣਗੀਆਂ। ਤੂੰ ਸਮਝ ਨਹੀਂ ਸਕਿਆ ਪਿਓ ਦੇ ਬਚਨ ਨੂੰ। ਦੂਜਾ ਤੈਨੂੰ ਕਿਹਾ ਸੀ ਛਾਵੇਂ ਰਹਿਣਾ, ਛਾਵੇਂ ਰਹਿਣ ਦਾ ਤੈਨੂੰ ਇਹ ਅਰਥ ਸੀ, ਇੱਕ ਗੱਲ ਸਮਝਿਓ, ਦੁਨਿਆਵੀ ਮਿਸਾਲ ਹੈ ਪਰ ਅਸੀਂ ਵਾਹਿਗੁਰੂ ਨਾਲ ਜੋੜਨੀ ਹੈ। ਇਸੇ ਤਰ੍ਹਾਂ ਅਸੀਂ ਬਾਣੀ ਨੂੰ ਨਹੀਂ ਸਮਝ ਸਕਿਆ, ਪੜ੍ਹ ਲਿਆ ਨਹੀਂ, ਇਹਨੂੰ ਮੰਨਣਾ, ਤੋਲਣਾ ਇਹਨੂੰ। ਕਹਿਣ ਲੱਗੇ ਜਿਹੜਾ ਤੈਨੂੰ ਕਿਹਾ ਸੀ ਨਾ ਛਾਵੇਂ ਰਹਿਣਾ, ਉਹਦਾ ਇਹ ਅਰਥ ਨਹੀਂ ਸੀ ਵੀ ਛਾਵੇਂ ਰਹਿਣਾ, ਧੁੱਪੇ ਜਾਣਾ ਹੀ ਨਹੀਂ। ਤੇਰਾ ਪਿਤਾ ਸੀ ਮਾਇਆ ਧਾਰੀ, ਉਹਨੇ ਤੈਨੂੰ ਉਹੋ ਜਿਹਾ ਉਪਦੇਸ਼ ਦੇਣਾ ਸੀ ਛਾਵੇਂ ਰਹਿਣਾ ਤੋਂ ਭਾਵ ਸੀ ਵੀ ਸੂਰਜ ਚੜ੍ਹਨ ਤੋਂ ਪਹਿਲੇ ਦੁਕਾਨ ਤੇ ਚੱਲ ਜੀ ਤੇ ਸੂਰਜ ਚੜ੍ਹਨ ਤੋਂ ਬਾਅਦ ਘਰ ਵਾਪਸ ਆਈ, ਇੰਨਾ ਕਾਰੋਬਾਰ ਰੱਜ ਕੇ ਕਰੀ। ਇਹਨੂੰ ਕਿਤੇ ਆਪਣੀ ਜ਼ਿੰਦਗੀ ਨਾਲ ਨਾ ਜੋੜਨਾ, ਇੱਕ ਦੁਨਿਆਵੀ ਦ੍ਰਿਸ਼ਟਾਂ ਤੇ। ਸਿੱਖ ਦੀ ਤੇ ਕੋਈ ਵੀ ਕਿਰਤ ਜੇ ਅੰਮ੍ਰਿਤ ਵੇਲਾ ਤੋੜ ਦਈਏ ਭਾਵੇਂ ਲੱਖਾਂ ਦਾ ਨੁਕਸਾਨ ਹੋ ਜਾਵੇ, ਉਹ ਕਿਰਤ ਕਦੀ ਨਹੀਂ ਕਰਨੀ। ਜਿਹੜੀ ਕਿਰਤ ਤੁਹਾਡਾ ਅੰਮ੍ਰਿਤ ਵੇਲਾ ਤੋੜੇ ਉਹ ਕਿਰਤ ਕਦੀ ਨਹੀਂ ਕਰਨੀ। ਇੱਕ ਦੁਨਿਆਵੀ ਪਿਤਾ ਹੈ ਪੁੱਤਰ ਨੂੰ ਦੁਨਿਆਵੀ ਗੱਲ ਵਾਸਤੇ ਦੱਸਦਾ ਪਿਆ। ਮਹਾਂਪੁਰਸ਼ ਕਹਿੰਦੇ ਜਿਹੜਾ ਤੈਨੂੰ ਕਿਹਾ ਸੀ ਨਾ ਛਾਵੇਂ ਰਹਿਣਾ, ਉਹਦਾ ਭਾਵ ਸੀ ਵੀ ਸੂਰਜ ਚੜ੍ਹਨ ਤੋਂ ਪਹਿਲੇ ਦੁਕਾਨ ਤੇ ਜਾਈ, ਇਹ ਨਾ ਹੋਵੇ ਕਦੀ ਦੁਕਾਨ 11 ਖੋਲੀ, ਕਦੀ 12 ਖੋਲੀ, ਕਦੀ 1 ਖੋਲੀ, ਕਦੀ 4 ਵਜੇ ਬੰਦ ਕਰਤੀ ਤੇ ਸੂਰਜ ਚੜ੍ਹਨ ਤੋਂ ਬਾਅਦ ਦੁਕਾਨ ਬੰਦ ਕਰੀ, ਇਹਦਾ ਮਤਲਬ ਸੀ ਛਾਵੇਂ ਰਹਿਣਾ। ਕਿੰਨੀ ਗੱਲ ਦਾ ਫਰਕ ਪੈ ਗਿਆ ਜੀ। ਤੇ ਆਖਿਆ ਜਿਹੜਾ ਤੈਨੂੰ ਤੀਜਾ ਵਚਨ ਕੀਤਾ ਸੀ ਨਾ ਕਰਜ਼ਾ ਦੇ ਕੇ ਮੰਗਣਾ ਨਹੀਂ, ਉਹਦਾ ਇਹ ਮਤਲਬ ਨਹੀਂ ਵੀ ਜਿਹਨੂੰ ਪੈਸੇ ਦੇ ਤੇ ਕਰਜ਼ਾ ਮੰਗਣਾ ਹੀ ਨਹੀਂ। ਕਹਿੰਦਾ ਜੀ ਮੈਂ ਤੇ ਇੰਝ ਹੀ ਕਰਦਾ ਰਿਹਾ, ਜਿਹਨੂੰ ਦੇ ਤਾਂ ਮੰਗਣਾ ਹੀ ਨਹੀਂ। ਕਹਿਣ ਲੱਗੇ ਉਹਦਾ ਮਤਲਬ ਸੀ ਵੀ ਜੇ ਕਿਸੇ ਨੂੰ 10,000 ਦਾ ਕਰਜ਼ਾ ਦੇਣ ਲੱਗਾ, ਉਹਦੇ ਕੋਲੋਂ 12,000 ਦਾ ਸੋਨਾ ਜਾਂ ਕੋਈ ਚੀਜ਼ ਆਪਣੇ ਥੱਲੇ ਰਖਾ ਲੈ, ਤੈਨੂੰ ਨਾ ਮੰਗਣਾ ਪਵੇ, ਜਦੋਂ ਵੀ ਮੰਗਣਾ ਪਵੇ ਉਹਨੂੰ ਮੰਗਣਾ ਪਵੇ, ਕਰਜ਼ਾ ਦੇ ਕੇ ਮੰਗਣਾ ਨਹੀਂ। ਤੈਨੂੰ ਇਹ ਕਿਹਾ ਸੀ ਕਰਜ਼ਾ ਦੇ ਕੇ ਮੰਗਣਾ ਨਹੀਂ। ਜੇ ਕਿਨੂੰ 5,000 ਦੇਣ ਲੱਗਿਆ ਤੇ 8,000 ਦੀ ਚੀਜ਼ ਥੱਲੇ ਰਖਾ ਲੈ, ਦੁਨਿਆਵੀ ਪਿਤਾ ਸੀ। ਮੈਂ ਇੱਕ ਦੁਨਿਆਵੀ ਦ੍ਰਿਸ਼ਟਾਂ ਇਹਨੂੰ ਜ਼ਿੰਦਗੀ 'ਚ ਨਾ ਧਾਰਨ ਕਰ ਲੈਣ। ਜਿਹੜਾ ਤੈਨੂੰ ਕਿਹਾ ਸੀ ਕਰਜ਼ਾ ਦੇ ਕੇ ਮੰਗਣਾ ਨਹੀਂ, ਉਹਦਾ ਅਰਥ ਸੀ ਕਿਸੇ ਨੂੰ 5,000 ਕਰਜ਼ਾ ਦੇਣ ਲੱਗੇ 8 ਦੀ ਚੀਜ਼ ਥੱਲੇ ਰੱਖ ਲੈ, ਤੈਨੂੰ ਨਾ ਮੰਗਣਾ ਪਵੇ, ਜਦੋਂ ਆਵੇ ਉਹ ਆਪ ਚੱਲ ਕੇ ਆਵੇ। ਪਰ ਤੂੰ ਤਿੰਨੇ ਗੱਲਾਂ ਨੂੰ ਸਮਝ ਨਹੀਂ ਸਕਿਆ ਗੁਰਮੁਖੋ। ਦਾ ਦ੍ਰਿਸ਼ਟਾਂਤ, ਅਸੀਂ ਵੀ ਬਾਣੀ ਨੂੰ ਕਿਤੇ ਗੀਤ ਨਾ ਸਮਝ ਲਈਏ। ਆਖਿਆ ਹੈ ਲੋਕ ਜਾਣੇ ਇਹ ਗੀਤ ਹੈ, ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ, ਸਮਾਪਤੀ ਕਰਨ ਲੱਗੇ। ਲੋਕ ਜਾਣੇ ਗੀਤ, ਅਸੀਂ ਪੜ੍ਹਦੇ ਹਾਂ ਨਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਗੁਮਾਤੇ। ਤੁਸੀਂ ਦੱਸ ਦਿਓ ਵੀ ਸਿਰਫ ਪਾਣੀ ਦੇ ਸਰੋਵਰ ਵਿੱਚ ਜੇ ਨਹਾ ਲਈਏ ਤੇ 24-24 ਤੇ 12-12 13-13 ਘੰਟੇ ਸਾਡੇ ਘਰ TV ਚੱਲੇ, ਪਾਪਾਂ ਦੀ ਪੰਡ ਇਕੱਠੀ ਹੋਈ ਹੋਵੇ, ਤੁਸੀਂ ਦੱਸ ਦਿਓ ਧੋਤੀ ਜਾਏਗੀ ਸਿਰਫ ਪਾਣੀ ਦੇ ਸਰੋਵਰ ਚ ਨਹਾਉਣ? ਹੁਣ ਕਈ ਇਹਦਾ ਅਰਥ ਸਿਰਫ ਇਹਦੇ ਨਾਲ ਜੋੜ ਦਿੰਦੇ ਨੇ ਵੀ ਇਹ ਜਿਹੜਾ ਜਲ ਦਾ ਸਰੋਵਰ ਇਹਦੇ 'ਚ ਚੁਬੀ ਮਾਰ ਲਈ ਫਿਰ ਤੇ ਕੰਮ ਹੀ ਬੜਾ ਸੌਖਾ। ਹੁਣ ਗੁਰੂ ਅਮਰਦਾਸ ਜੀ ਦਾ ਬਚਨ ਹੈ, ਆ ਸੰਨ ਸਾਹਿਬ ਗੁਰਦੁਆਰਾ ਸੰਨ ਬਣੀ ਹੈ, ਸਾਹਿਬ ਜੀ ਨੇ ਕਿਹਾ ਸੀ ਜਿਹੜਾ ਸੰਨ ਜੋ ਲੰਘੇਗਾ 84 ਕੱਟੀ ਜਾਏਗੀ। ਇਹ ਫਿਰ ਕਦੀ ਵਿਚਾਰ ਕਰਾਂਗੇ।
ਵਾਹਿਗੁਰੂ ਜੀ ਕਾ